ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਬੇਅੰਤ ਸੰਗਤਾਂ ਆਨੰਦਪੁਰ ਸਾਹਿਬ ਪਹੁੰਚਦੀਆਂ ਟੁੱਟ ਗੁਰੂ ਕੇ ਲੰਗਰ ਵਰਤਦੇ ਹਨ। ਸਤਿਗੁਰਾਂ ਜੀ ਦੇ ਦਰਸ਼ਨ ਕਰਕੇ ਸਿੱਖ ਸੰਗਤਾਂ ਆਨੰਦ ਪ੍ਰਾਪਤ ਕਰਦੀਆਂ। ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬੈਠੇ ਨੇ ਗੁਰੂ ਕੇ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਪੁੱਛਣ ਲੱਗੇ ਕਿ ਸ਼ਹੀਦ ਦੀ ਉਪਾਧੀ ਕੀ ਹੈ, ਸ਼ਹੀਦ ਕਿਸ ਨੂੰ ਕਹਿੰਦੇ ਨੇ, ਸ਼ਹੀਦ ਦਾ ਵਾਸ ਕਿੱਥੇ ਹੈ, ਉਹਦੀ ਗਤਮਿਤ ਕੀ ਹੈ। ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ। ਸਤਿਗੁਰੂ ਸਾਹਿਬ ਪਾਤਸ਼ਾਹ ਜੀ ਆਪਣੇ ਪਿਆਰੇ ਸਿੱਖਾਂ ਦਾ ਬਚਨ ਸੁਣ ਕੇ ਕਹਿਣ ਲੱਗੇ ਕਿ ਸ਼ਹੀਦ ਜਿਨ੍ਹਾਂ ਦਾ ਸਬਰ ਜਿਹੜਾ ਉਹ ਪੂਰਾ ਹੈ, ਸੂਰਬੀਰ ਯੋਧਿਆਂ ਦੀ ਤਰ੍ਹਾਂ ਜਦੋਂ ਮੈਦਾਨੇ ਜੰਗ ਅੰਦਰ ਜੂਝ ਕਰਕੇ ਸ਼ਹਾਦਤ ਪ੍ਰਾਪਤ ਕਰਦੇ ਨੇ, ਉਹਨਾਂ ਦਾ ਸਿਦਕ ਜਿਹੜਾ ਉਹ ਕਦੀ ਡੋਲਦਾ ਨਹੀਂ, ਮਰਨ ਤੋਂ ਡਰਦੇ ਨਹੀਂ, ਮੌਤ ਨੂੰ ਵੇਖ ਕੇ ਘਬਰਾਉਂਦੇ ਨਹੀਂ ਔਰ ਸਿਦਕ ਨੂੰ ਸਾਬਤ ਰੱਖਦੇ ਨੇ, ਉਸ ਨੂੰ ਸ਼ਹੀਦ ਕਹਿੰਦੇ ਹਨ। ਅਤੇ ਜਿਨ੍ਹਾਂ ਦਾ ਸਿਦਕ ਡੋਲ ਗਿਆ, ਮੈਦਾਨੇ ਜੰਗ ਅੰਦਰੋਂ ਭੱਜ ਗਏ, ਉਹ ਫਿਰ ਨਰਕਾਂ ਦੇ ਵਿੱਚ ਪੈਂਦੇ ਨੇ, ਟੇਢੀਆਂ ਮੇਢੀਆਂ ਜੂਨਾਂ ਨੂੰ ਭੁਗਤਦੇ ਨੇ। ਸ਼ਹੀਦ ਜੋ ਹੈ ਉਹ ਕੁਬੇਰ ਤੋਂ ਲੈ ਕੇ ਮਾਤ ਲੋਕ ਤੱਕ ਵਿਚਰਦਾ, ਸਾਰੇ ਸੁੱਖਾਂ ਨੂੰ ਮਾਣਦਾ ਹੈ। ਜਿੰਨੇ ਵੀ ਪਸ਼ੂ ਪੰਛੀ ਹਨ, ਨਾਗ ਹਨ, ਜਸ਼ ਗੰਧਰਵ ਆਦਿਕ, ਇਹਨਾਂ ਸਾਰਿਆਂ 'ਤੇ ਸ਼ਹੀਦ ਦਾ ਹੁਕਮ ਚੱਲਦਾ ਹੈ। ਭੂਤ ਪ੍ਰੇਤ ਹਨ, ਉਹ ਵੀ ਸਾਰੇ ਸ਼ਹੀਦਾਂ ਦੇ ਵਸ ਦੇ ਵਿੱਚ ਹਨ ਔਰ ਸਾਰੇ ਪਾਸੇ ਸ਼ਹੀਦ ਦਾ ਹੁਕਮ ਚੱਲਦਾ ਹੈ। ਅਪਸਰਾ ਆਦਿਕ ਸਾਰੇ ਇਹ ਵੀ ਸ਼ਹੀਦਾਂ ਦੇ ਵਸ ਦੇ ਵਿੱਚ ਨੇ। ਕਿੱਥੋਂ ਤੱਕ ਗਿਣਤੀ ਕਰਕੇ ਦੱਸਣਾ ਕਰੀਏ ਕਿ ਜਿਹੜੇ ਜਮਦੂਤ ਨੇ ਉਹ ਵੀ ਸ਼ਹੀਦਾਂ ਦੇ ਹੁਕਮ ਤੋਂ ਬਾਹਰ ਨਹੀਂ, ਜਿਹੜੇ ਜਮਦੂਤ ਨੇ ਉਹ ਵੀ ਸ਼ਹੀਦਾਂ ਦੇ ਹੁਕਮ ਵਿੱਚ ਵਰਤਦੇ ਨੇ, ਚੱਲਦੇ ਨੇ। ਔਰ ਇਸ ਪ੍ਰਕਾਰ ਦੇ ਨਾਲ ਸ਼ਹੀਦ ਦੀ ਇਹ ਪਦਵੀ ਹੈ, ਸ਼ਹੀਦ ਸਾਰੇ ਸੁੱਖਾਂ ਨੂੰ ਮਾਣਦਾ ਹੈ, ਸਾਰੇ ਸੁੱਖਾਂ ਅਤੇ ਦੁੱਖਾਂ ਦਾ ਦਾਤਾ ਹੈ। ਇਸ ਕਰਕੇ ਸ਼ਹੀਦ ਦੀ ਇਹ ਜਿਹੜੇ ਸ਼ਹੀਦ ਦੀ ਅਵਧੀ ਨੂੰ ਮਾਣਦੇ ਨੇ, ਮੈਦਾਨੇ ਅੰਦਰ ਜੂਝ ਕਰਕੇ ਉਹਨਾਂ ਦਾ ਹੁਕਮ ਚਾਰੇ ਪਾਸੇ ਸਲ ਚੱਲਦਾ ਹੈ। ਦੂਸਰੇ ਪਾਸੇ ਉਹ ਹਨ ਜਿਨ੍ਹਾਂ ਦਾ ਸਿਦਕ ਡੁੱਲ ਗਿਆ, ਸਿਦਕ ਵਿੱਚ ਪੂਰੇ ਨਹੀਂ ਰਹੇ, ਗੁਰੂ 'ਤੇ ਭਰੋਸਾ ਨਹੀਂ ਬਣਿਆ, ਪ੍ਰਤੀਤ ਨਹੀਂ ਬਣੀ, ਉਹ ਫਿਰ ਟੇਢੀਆਂ ਮੇਢੀਆਂ ਜੂਨੀਆਂ ਵਿੱਚ ਪੈਂਦੇ ਨੇ। ਉਹ ਟੇਢੀਆਂ ਮੇਢੀਆਂ ਜੂਨਾਂ ਵਿੱਚ ਪੈ ਕਰਕੇ 84 ਲੱਖ ਦਾ ਗੇੜਾ ਫਿਰ ਉਹਨਾਂ ਨੂੰ ਉਸੇ ਤਰ੍ਹਾਂ ਵਿਆਪਦਾ, 84 ਲੱਖ ਜੂਨਾਂ ਵਿੱਚ ਭੜਕਦੇ ਨੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਹੀਦ ਦਾ ਕੀ ਦਰਜਾ ਹੈ, ਕੀ ਰੁਤਬਾ ਹੈ, ਉਹਦੇ ਬਾਬਤ ਦੱਸਣਾ ਕੀਤਾ। ਸ਼ਹੀਦ ਜਗਤ ਨੂੰ ਨਾਸਵੰਤ ਸਮਝਦਾ ਹੈ, ਮੌਤ ਨੂੰ ਅਟਲ ਸੱਚਾਈ ਜਾਣ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ ਹੈ, ਮੌਤ ਨੂੰ ਹਰ ਵੇਲੇ ਯਾਦ ਰੱਖਦਾ ਹੈ। ਇਹ ਸੁਣ ਕਰਕੇ ਗੁਰੂ ਕੇ ਪਿਆਰੇ ਸਿੱਖ ਬੜੇ ਆਨੰਦ, ਬੜੇ ਪ੍ਰਸੰਨ ਹੋਏ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਸੀਸ ਤੇ, ਚਰਨਾਂ ਤੇ ਸੀਸ ਨਵਾਇਆ। ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਉਪਮਾ ਕਰਦਿਆਂ ਕਹਿਣ ਲੱਗੇ, ਧੰਨ ਹੋ ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਧੰਨ ਹੋ, ਇਉਂ ਗੁਰੂ ਸਾਹਿਬ ਜੀ ਦੀ ਆਗਿਆ ਲਈ ਹੈ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਬੈਠੇ ਸਤਿਗੁਰੂ, ਇੱਕ ਲੜਕਾ ਤੇ ਆਏ
ਆਨੰਦਪੁਰ ਸਾਹਿਬ। ਸਤਿਗੁਰੂ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਦੀਵਾਨ ਸਜਿਆ। ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਣਾਂ ਤੇ ਸੁਭਾਏਮਾਨ ਹਨ। ਸਜੇ ਹੋਏ ਦੀਵਾਨ ਦੇ ਵਿੱਚ ਇੱਕ ਨੌਜਵਾਨ ਲੜਕਾ ਚੱਲ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ।
ਕਰ ਬੰਦਨ ਸਨਮੁਖ ਖਰਿਓ, ਸੁੰਦਰ ਅੰਗ ਸਜਾਏ।
ਇਸ ਨੌਜਵਾਨ ਲੜਕੇ ਨੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ, ਬੜੇ ਪ੍ਰੇਮ ਵਿੱਚ ਭਿੱਜ ਕੇ ਸੀਸ ਝੁਕਾਇਆ। ਅਸੀਂ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਆਉਂਦੇ ਹਾਂ, ਨਤਮਸਤਕ ਹੁੰਦੇ ਹਾਂ ਅਤੇ ਕਈ ਵਾਰੀ ਬੜੀ ਕਾਹਲੀ ਨਾਲ ਮਾੜਾ ਜਾਂ ਮੱਥਾ ਥੱਲੇ ਲੱਗਦਾ, ਉਸੇ ਵੇਲੇ ਉੱਤੇ ਚੁੱਕ ਲੈਂਦੇ ਹਾਂ ਬੜੀ ਕਾਹਲੀ ਵਿੱਚ। ਗੁਰੂ ਸਾਹਿਬ ਜੀ ਨੂੰ ਜਦੋਂ ਨਮਸਕਾਰ ਕਰਨੀ ਹੈ, ਵੰਦਨਾ ਕਰਨੀ ਹੈ ਬੜੇ ਪ੍ਰੇਮ ਦੇ ਸਹਿਤ, ਇਉਂ ਮਹਿਸੂਸ ਕਰਨਾ ਕਿ ਮੇਰੇ ਦੋਵੇਂ ਜਿਹੜੇ ਹੱਥ ਨੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ, ਮੇਰਾ ਜਿਹੜਾ ਮਸਤਕ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਟਿਕਿਆ ਹੋਇਆ, ਉਹ ਭਾਵਨਾ ਨਾਲ ਕੁਝ ਸਮਾਂ ਆਪਣਾ ਮਸਤਕ ਝੁਕਾ ਕੇ ਰੱਖਣਾ। ਸੋ ਇਸ ਨੌਜਵਾਨ ਨੇ ਬੜੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਵੰਦਨਾ ਕੀਤੀ, ਨਮਸਕਾਰ ਕੀਤੀ, ਨਮਸਕਾਰ ਕਰਕੇ ਸਾਹਮਣੇ ਖੜਾ ਹੋ ਗਿਆ।
ਨਿਸ਼ਾਨ
ਜੋ ਇਹਦੇ ਸਰੀਰ ਦੇ ਅੰਗ ਸਨ, ਉਹਨਾਂ ਅੰਗਾਂ ਨੂੰ ਬੜਾ ਸੋਹਣਾ ਸੁੰਦਰ ਇਹਨੇ ਸਜਾਇਆ ਹੋਇਆ ਸੀ।
ਨਿਸ਼ਾਨੀ ਚੰਦ ਕਲਗੀ ਤਰ ਅਵਲੋਕ ਕੈ ਬੋਲੀ ਤਿਸ ਕਾਲਾ।
ਜਦੋਂ ਇਸ ਨੌਜਵਾਨ ਨੇ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਦੇ ਸਨਮੁਖ ਖੜਾ ਹੋਇਆ, ਇਸ ਨੂੰ ਵੇਖ ਕਰਕੇ ਸਤਿਗੁਰੂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਕਹਿ ਕੋ ਸੁਤ ਲਰ ਕੇ ਕਹੋ ਕਿਸ ਪੁਰ ਮੈਂ ਸ਼ਾਲਾ।
ਕਹਿਣ ਲੱਗੇ, ਐ ਲੜਕੇ ਤੂੰ ਕਿਸਦਾ ਪੁੱਤਰ ਹੈ ਤੇ ਤੁਹਾਡਾ ਘਰ ਕਿਹੜੇ ਸ਼ਹਿਰ ਵਿੱਚ ਹੈ, ਕਿੱਥੋਂ ਦੇ ਰਹਿਣ ਵਾਲੇ ਹੋ, ਕਿਹਦਾ ਤੂੰ ਪੁੱਤਰ ਹੈ।
ਜਾਤ ਗੋਤ ਹੈ ਕਵਨ ਤੁਵ ਸੁਨ ਤਾਏ ਬਤਾਇਓ।
ਕਿਸ ਬਰਾਦਰੀ ਦੇ ਵਿੱਚੋਂ, ਕੀ ਜਾਤ ਗੋਤ ਹੈ ਤੇਰੀ, ਕਿਸ ਬਰਾਦਰੀ ਨਾਲ ਸੰਬੰਧ ਰੱਖਦੇ ਹੋ, ਕਿੱਥੋਂ ਦੇ ਰਹਿਣ ਵਾਲੇ ਹੋ। ਇਹ ਸਵਾਲ ਜਦੋਂ ਗੁਰੂ ਸਾਹਿਬ ਜੀ ਨੇ ਪੁੱਛਣਾ ਕੀਤਾ ਤੇ ਸੁਣ ਕਰਕੇ ਨੌਜਵਾਨ ਕਹਿਣ ਲੱਗਾ,
ਸਤਿਗੁਰ ਸੱਚੇ ਪਾਤਸ਼ਾਹ ਮੈਂ ਸ਼ਰਨੀ ਆਇਓ।
ਐ ਸਤਿਗੁਰ ਪਾਤਸ਼ਾਹ, ਦੀਨ ਦਿਆਲ ਕਿਰਪਾਲੂ ਸਤਿਗੁਰੂ, ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਆਇਆ ਹਾਂ।
ਪਾਹੁਲ ਖੰਡੇ ਕੀ ਲਈ ਮੋਲੀ ਕਾ ਬੇਟਾ।
ਪਾਤਸ਼ਾਹ ਜੀ, ਆਪ ਜੀ ਦੀ ਰਹਿਮਤ, ਆਪ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ, ਸੋ ਅੰਮ੍ਰਿਤ ਗੁਰ ਤੇ ਪਾਇਆ, ਆਪ ਜੀ ਦੀ ਕਿਰਪਾ ਦੇ ਨਾਲ ਮੈਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ ਹੈ। ਅੰਮ੍ਰਿਤ ਛਕ ਕਰਕੇ ਆਪ ਜੀ ਦੇ ਖਾਲਸਾ ਫੌਜ ਵਿੱਚ ਸ਼ਾਮਿਲ ਹੋਇਆ, ਪਾਤਸ਼ਾਹ ਖੰਡੇ ਦੀ ਪਾਹੁਲ ਲਈ ਹੈ ਤੇ ਮੋਲੇ ਦਾ ਮੈਂ ਪੁੱਤਰ ਹਾਂ।
ਪਿਤਨੇ ਲੀਨੀ ਚਰਨ ਕੀ ਕੱਛ ਦੇ ਤੁਮ ਪੇਟਾ।
ਸਤਿਗੁਰੂ ਪਾਤਸ਼ਾਹ ਜੀ, ਮੇਰੇ ਪਿਤਾ ਜੀ ਵੀ ਆਪ ਜੀ ਦੇ ਦਰ ਘਰ ਦੇ ਨਾਲ ਜੁੜੇ ਹੋਏ ਸਨ, ਉਹਨਾਂ ਨੇ ਵੀ ਕੁਝ ਭੇਟਾ ਆਪ ਜੀ ਦੇ ਚਰਨਾਂ ਵਿੱਚ ਭੇਟ ਕਰਕੇ ਆਪ ਜੀ ਦੇ ਚਰਨ ਪਾਵਲ ਪ੍ਰਾਪਤ ਕੀਤੀ ਸੀ।
ਬਾਸੀ ਸ਼ਹਿਰ ਸਰਹੰਦ ਕੇ ਹਮ ਸਿੱਖ ਤੁਮਾਰੇ।
ਸਤਿਗੁਰੂ ਪਾਤਸ਼ਾਹ ਜੀ, ਮੈਂ ਸਰਹੰਦ ਸ਼ਹਿਰ ਦਾ ਰਹਿਣ ਵਾਲਾ, ਸਾਡਾ ਘਰ ਸਰਹੰਦ ਸ਼ਹਿਰ ਦੇ ਵਿੱਚ ਹੈ, ਸਰਹੰਦ ਦੇ ਅਸੀਂ ਵਾਸੀ ਹਾਂ ਅਤੇ ਆਪ ਜੀ ਦੇ ਸਿੱਖ ਹਾਂ।
ਸੁਣ ਬੋਲੇ ਸ਼੍ਰੀ ਸਤਿਗੁਰੂ ਅਬ ਕਰੋ ਉਚਾਰੇ।
ਸੁਣ ਕੇ ਹੁਣ ਜਦੋਂ ਇਸ ਲੜਕੇ ਨੇ ਦੱਸਣਾ ਕੀਤਾ, ਪਿਤਾ ਦਾ ਨਾਮ ਮੌਲਾ ਹੈ, ਮੌਲੇ ਦਾ ਮੈਂ ਬੇਟਾ ਹਾਂ, ਸਰਹੰਦ ਦਾ ਰਹਿਣ ਵਾਲਾ, ਤੇ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਅੱਗੇ ਦੱਸਣਾ ਕਰੋ।
ਵਸਦੀ ਸ਼ਹਿਰ ਸਰਹੰਦ ਹੈ ਕਹਿ ਪਯੋ ਉਜਾਰੇ।
ਭਵਿੱਖਤ ਬਚਨ ਕਰਦੇ ਆ ਪਾਤਸ਼ਾਹ, ਕਹਿਣ ਲੱਗੇ ਸਰਹੰਦ ਵਸ ਰਹੀ ਹੈ ਕਿ ਉਜੜ ਗਈ ਹੈ। ਇਹ ਨੌਜਵਾਨ ਦੇ ਕੋਲੋਂ ਪੁੱਛਣਾ ਕੀਤਾ, ਜਦੋਂ ਇਹਨੇ ਦੱਸਿਆ ਕਿ ਸਰਹੰਦ ਦਾ ਰਹਿਣ ਵਾਲਾ, ਉੱਥੋਂ ਦਾ ਵਾਸੀ ਆ, ਸਤਿਗੁਰੂ ਸਾਹਿਬ ਕਮਾਲ, ਸਤਿਗੁਰੂ ਪਾਤਸ਼ਾਹ ਪੁੱਛਦੇ ਨੇ ਕਿ ਜਿਹੜੀ ਸਰਹੰਦ ਆ ਉਹ ਵਸੀ ਹੋਈ ਆ ਕਿ ਉਜੜ ਗਈ ਹੈ।
ਅਪਰਾਧੀ ਵੈ ਹੈ ਤੁਰਕ ਬਸ ਜਿਸੀ ਮਜਾਰੇ।
ਜਿਸ ਸਰਹੰਦ ਦੇ ਵਿੱਚ ਵੱਡੇ ਹਥਿਆਰੇ ਮੁਗਲ ਜਿਹੜੇ ਤੁਰਕ ਨੇ ਉਹਨਾਂ ਦਾ ਵਸ ਹੈ, ਤੁਰਕ ਜਿਹੜੇ ਪਾਪ ਕਰਨ ਵਾਲੇ ਨੇ ਉਹਨਾਂ ਦਾ ਜੋ ਵੱਡਾ ਉੱਥੇ ਵਾਸਾ, ਉੱਥੋਂ ਦੇ ਉਹ ਰਹਿਣ ਵਾਲੇ ਹਨ।
ਸੁਣ ਸੁਣ ਆਰੇ ਪਹਿਲ ਸਿੰਘ ਕਰ ਜੋਰ ਬਖਾਨਾ।
ਸੁਣਿਆਰੇ ਦੇ ਪੁੱਤਰ ਇਸ ਨੌਜਵਾਨ ਪਹਿਲ ਸਿੰਘ ਨੇ ਸੁਣ ਕਰਕੇ ਦੋਵੇਂ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ,
ਹੋਏ ਹੈ ਸਕਲ ਪ੍ਰਕਾਰ ਕੋ ਜਿਮ ਗੁਰ ਕੋ ਪਾਨਾ।
ਤੇ ਕਹਿਣ ਲੱਗਾ, ਸਤਿਗੁਰ ਪਾਤਸ਼ਾਹ ਜੀ, ਉਸੇ ਤਰ੍ਹਾਂ ਹੋਣਾ ਜੋ ਮੇਰੇ ਗੁਰੂ ਸਾਹਿਬ ਜੀ ਨੇ ਬਾਮੁੱਖ ਤੋਂ ਬਚਨ ਕਹਿਣਾ। जो बचन आप जी ने करने ने जो आप जी जिस तरह भी चाहोगे उस तरह का वर्तारा होना जे आप जी सरहद नू वसाउणा चाहोगे वसदी रह सकदी है जे सरहद नू आप जी उजाड़ना चाहोगे तुरकां दा नाश करोगे ते सरहद नू फिर उजड़न तो कोई बचा नहीं सकदा। गुरु साहिब जी आप जी दे हुक्म दे विच है
अब तो मैं वस्ती तजियो तिग आए तुम्हारे।
हुण तां इस वक्त पातशाह जी सरहद नू वसदा होया उस नगरी नू मैं फिर छड़ करके आप जी दे कोल आया। जदों सरहद तो चलिया सी उदों तक सरहद शहर वसदा सी ते सरहद नू वसदे होए नू छड़ के आया हां।
गुरु कयो कर को जो नर को तोहे संघारे।
ते कहन लगे तुहाडे घर दे जिहड़े कोई होर जी ने उहनां दे बाबत दसना करो।
बहर के ओ लड़के तबे पित मृत दिन थोरे।
जदों घर दे जीआं दे बाबत पुछना कीता ते हे हुण लड़का पहल सिंह बोलिया कहन लगा जी कुछ क दिन होए ने कुछ दिन पहला ही पिता जी इस लोक तो परलोक गमन कर गए ने इस पंज भूतक शरीर दा त्याग करके इस संसार तो कूच कर गए हन।
माता आई है इहां तुम चरण निहोरे।
सतगुरु पातशाह जी मेरी माता जी हन वह मेरे नाल चल के आए ने वह आप जी दे चरणा दे उत्ते नतमस्तक होने लई आप जी दे दर्शन करन वास्ते मेरे नाल चल के आए हन।
कहें गुर रहो हजूरे अब मात पी रख पासी।
जदों हुण इस नौजवान पहल सिंह ने दसना कीता कि पातशाह पिता जी अकाल चलाना कर गए एक मेरी माता ते एक मैं दोवें जने असी आप जी दे शरण विच आए हाँ दर्शन करन वास्ते आप जी कोल पहुंचे हाँ। सुन करके पातशाह बोले कहन लगे क्या नौजवान तू भी इत्थे साडे कोल रहना कर अपनी माता नू भी अपने पास रखना कर।
सुन लड़के तिम ही करी जिम प्रभु प्रकाशी।
इस तरह प्रभु सतगुरु धन गुरु गोबिंद सिंह साहब पातशाह जी ने बचन किया इस नौजवान ने उस बचन नू मनदिया होया उस तरह ही करदिया आनंदपुर दे विच वास किया है।
एक खतरी ते लीन कर ते मात बसाई।
एक खतरी सिख उतों दा वसन वाला सी उहदे कोलों घर लिया घर लैके उहदे विच अपनी माता नू वसाउणा कीता है।
गुर हजूर रह बे लग्यो दिन कितक बिताई।
ते आप हुण सतगुरु पातशाह जी दे हजूरी विच रहिंदा है कुछ क दिन गुरु साहिब जी दे कोल रह के जदों बतीत कीते हन।
बूझियो गुर इक दिन बिखै कौ सिख हम पाही।
ते हुण एक दिन सतगुरु पातशाह जी पुछन लगे दे कोलों
कम जो है सुनियार को जानत कह नाई।
कहन लगे जिहड़ा सुनियारे दा कम है तू वो जानदा के नहीं। इस नौजवान दे कोलों साहब सतगुरु पातशाह जी ने बुला के पुछया कि सुनियारे दा कम है गहने घड़ने जो सुनियारे दा कम है ऐ नौजवान तू उहदे बाबत जानदा वो कम कर लैंदा है कि नहीं।
कै लड़का तुम कृपा ते अपनो सब कामू।
ते हुण कहन लगा इस नौजवान पहल सिंह ने कोवें हाथ जोड़े कहिंदा पातशाह आप जी दी कृपा दे नाल जिहड़ा साडा पिता पुरखी किता सुनियारे दा कम है वह कम मैं भली भांत जानदा। पातशाह जी उस कम दे विच मैं पूरी तरह निपुणा आप जी दी कृपा दा सदका मैं सारा कम कर लैंदा हां।
जेवर सगरी रीत के कर हो अभिराम।
ते जिस सोने तो जिन्ने भी प्रकार दे गहने जेवर तैयार किते जांदे ने ਉਹ ਜਿਹੜੇ ਜੇਵਰ ਨੇ ਸਾਰੇ ਜੇਵਰ ਮੈਂ ਘੜ ਲੈਂਦਾ ਤਿਆਰ ਕਰ ਲੈਂਦਾ ਹਰ ਤਰ੍ਹਾਂ ਦਾ ਜਿਹੜਾ ਗਹਿਣਾ ਹੈ ਜੇਵਰ ਹੈ ਉਹ ਮੈਂ ਬਣਾ ਲੈਂਦਾ ਹਾਂ।
ਹੁਕਮ ਕਰਿਓ ਪ੍ਰਭ ਲਿਓ ਅਬ ਇੱਕ ਦਸ ਦਿਨਾਰਾ।
ਤੇ ਹੁਕਮ ਕੀਤਾ ਪਾਤਸ਼ਾਹ ਕਹਿਣ ਲੱਗੇ ਕਿ ਆਹ ਦਸ ਗਿਆਰਾਂ ਜਿਹੜੇ ਦਿਨਾਰ ਨੇ ਇਹ ਸਾਡੇ ਕੋਲੋਂ ਲੈ ਲੈ ਤੇ ਇਹਨਾਂ ਦਿਨਾਰਾਂ ਨੂੰ ਪ੍ਰਾਪਤ ਕਰਕੇ ਸੋਨੇ ਦੀਆਂ ਮੋਹਰਾਂ ਨੂੰ ਲੈ ਕਰਕੇ
ਆਨ ਵਿਭੂਖਨ ਕਰ ਪਲੋ ਹਮ ਕਰੀ ਨਿਹਾਰਾ।
ਉਹਨਾਂ ਤੋਂ ਫਿਰ ਗਹਿਣੇ ਘੜ ਕੇ ਲਿਆ ਉਹ ਦਿਨਾਰ ਸੋਨੇ ਦੇ ਪ੍ਰਾਪਤ ਕਰਕੇ ਉਹਨਾਂ ਤੋਂ ਗਹਿਣੇ ਬਣਾ, ਉਹ ਬਣਾ ਕੇ ਲਿਆਉਣਾ ਕਰ, ਫਿਰ ਅਸੀਂ ਉਹਨੂੰ ਉਸ ਨੂੰ ਵੇਖਣਾ ਕਰਾਂਗੇ।
ਕੋਸ਼ਪ ਸੁਨ ਗੁਰ ਹੁਕਮ ਕੋ ਦੀਨਸ ਤਤਕਾਲਾ।
ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਖਜ਼ਾਨਚੀ ਨੂੰ ਹੁਕਮ ਕੀਤਾ ਕਿ ਇਸ ਨੂੰ ਜਿਹੜਾ 11 ਦਿਨਾਰ ਉਹ ਦਿੱਤੇ ਜਾਣ। ਗੁਰੂ ਸਾਹਿਬ ਦਾ ਹੁਕਮ ਪਾ ਕੇ ਉਸੇ ਵਕਤ ਜਿਹੜਾ ਖਜ਼ਾਨਸੀ ਸੀ ਉਹਨੇ ਖਜ਼ਾਨੇ ਦੇ ਵਿੱਚੋਂ 11 ਦਿਨਾਰ ਇਸ ਸੁਨਿਆਰੇ ਦੇ ਪੁੱਤਰ ਨੂੰ ਦੇਣਾ ਕੀਤੇ ਹਨ।
ਕਰਨ ਲੱਗਿਓ ਭੂਖਨ ਪਲੋ ਚਤੁਰਈ ਵਿਸਾਲਾ।
ਉਹਨੇ ਸੋਨੇ ਦੇ ਦਿਨਾਰ ਪ੍ਰਾਪਤ ਕਰਕੇ ਇਹ ਪਹਿਲ ਸਿੰਘ ਜਿਹੜਾ ਸੁਨਿਆਰੇ ਦਾ ਪੁੱਤਰ ਸੀ, ਸੁਨਿਆਰੇ ਦਾ ਕੰਮ ਜਾਣਦਾ ਸੀ, ਹੁਣ ਇਹਨੇ ਬੜੀ ਚਤੁਰਾਈ ਦੇ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜਾ ਗਹਿਣੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ।
ਅਲੰਕਾਰ ਸੁੰਦਰ ਕਰਿਓ ਪ੍ਰਭ ਟਿਗਲੇ ਆਇਓ।
ਉਸ ਨੇ ਬੜੇ ਸੋਹਣੇ ਸੁੰਦਰ ਜਿਹੜੇ ਗਹਿਣੇ ਨੇ ਉਹ ਤਿਆਰ ਕੀਤੇ, ਬੜੇ ਸੋਹਣੇ ਸੁੰਦਰ ਗਹਿਣੇ ਘੜ ਕੇ ਤਿਆਰ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਲੈ ਕੇ ਆਇਆ ਹੈ।
ਪਿਖ ਪ੍ਰਸੰਨ ਤਿਸ ਪਰ ਪਲੇ ਸ਼੍ਰੀ ਬਦਨ ਅਲਾਇਓ।
ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਲੈ ਕੇ ਪਹਿਲ ਸਿੰਘ ਨੇ ਉਹ ਜਿਹੜੇ ਗਹਿਣੇ ਤਿਆਰ ਕੀਤੇ, ਉਹ ਵਿਖਾਉਣਾ ਕੀਤੇ, ਉਹ ਸੋਹਣੇ ਸੁੰਦਰ ਬਣੇ ਹੋਏ ਗਹਿਣਿਆਂ ਨੂੰ ਵੇਖ ਕੇ ਸਤਿਗੁਰੂ ਪਾਤਸ਼ਾਹ ਸਾਹਿਬ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ। ਬੜੇ ਪ੍ਰਸੰਨ ਹੁੰਦੇ ਆ ਸਤਿਗੁਰੂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਕੋਸ਼ਪ ਕੋ ਸੌਂਪਿਓ ਤਬੇ ਜੇ ਤੱਕ ਚੈਹੀ ਮਾਂ।
ਉਹ ਜਿਹੜੇ ਗਹਿਣੇ ਤਿਆਰ ਕਰਕੇ ਲਿਆਇਆ ਉਹ ਹੁਣ ਗਹਿਣੇ ਖਜ਼ਾਨਚੀ ਨੂੰ ਸੌਂਪੇ ਗੁਰੂ ਸਾਹਿਬ ਜੀ ਨੇ ਕਿ ਆ ਗਹਿਣੇ ਖਜ਼ਾਨੇ ਵਿੱਚ ਰੱਖ ਦਿਓ ਤੇ ਅੱਗੇ ਤੋਂ ਜਿੰਨਾ ਵੀ ਇਹ ਲੜਕਾ ਸੋਨਾ ਚਾਹੇ
ਦੇਹੋ ਕਰਾਏ ਵਿਭੂਖਨ ਲੀਜੇ ਪੁਨ ਤੇ ਮਾਂ।
ਇਹਦੇ ਕੋਲੋਂ ਗਹਿਣੇ ਕਢਾ ਕੇ ਫਿਰ ਉਹ ਖਜ਼ਾਨੇ ਦੇ ਵਿੱਚ ਰੱਖ ਲਵੋ। ਹੁਣ ਖਜ਼ਾਨਚੀ ਨੂੰ ਗੁਰੂ ਸਾਹਿਬ ਹੁਕਮ ਦੇ ਰਹੇ ਨੇ ਕਿ ਇਹ ਲੜਕਾ ਜਿੰਨਾ ਸੋਨਾ ਚਾਹੇ ਉਹ ਖਜ਼ਾਨੇ ਵਿੱਚੋਂ ਦਿਓ ਤੇ ਸੋਨਾ ਦੇ ਕੇ ਉਹਦੇ ਤੋਂ ਗਹਿਣੇ ਤਿਆਰ ਕਰਵਾ ਕੇ ਇਹਦੇ ਕੋਲੋਂ ਲੈ ਕੇ ਖਜ਼ਾਨੇ ਵਿੱਚ ਜਮ੍ਹਾਂ ਕਰ ਲਵੋ।
ਜਮ੍ਹਾਂ ਕਰੋ ਵਿੱਚ ਕੋਸ਼ ਕੇ ਭੂਖਨ ਕਰ ਬ੍ਰਿੰਦਾ।
ਵੱਡੀ ਗਿਣਤੀ ਵਿੱਚ ਗਹਿਣੇ ਤਿਆਰ ਕਰਵਾ ਕੇ ਉਹ ਜਿਹੜੇ ਗਹਿਣੇ ਹਨ ਉਹ ਖਜ਼ਾਨੇ ਦੇ ਵਿੱਚ ਸੰਭਾਲ ਕੇ ਤੋਸ਼ੇ ਖਾਨੇ ਦੇ ਵਿੱਚ ਰੱਖਣਾ ਕਰੋ।
ਚਾਹੇ ਕਿਤਕ ਹੈ ਦਿਨੋ ਕੀ ਇਹੋ ਚਤੁਰ ਬਿਲੰਦਾ।
ਪਾਤਸ਼ਾਹ ਕਹਿਣ ਲੱਗੇ ਕਈ ਦਿਨਾਂ ਦੇ ਸਾਡੇ ਮਨ ਅੰਦਰ ਚਾਹਤ ਸੀ ਕਿ ਸੋਹਣੇ ਸੁੰਦਰ ਜਿਹੜੇ ਗਹਿਣੇ ਨੇ ਉਹ ਤਿਆਰ ਕਰਵਾਏ ਜਾਣ ਤੇ ਇਹ ਬੜਾ ਚਤੁਰ ਹੈ, ਬੜਾ ਨਿਪੁੰਨ ਲੱਗਦਾ ਆਪਣੇ ਕੰਮ ਦੇ ਵਿੱਚ, ਇਸ ਕਰਕੇ ਸਾਡਾ ਕਈ ਦਿਨ ਤੋਂ ਮਨ ਸੀ ਗਹਿਣੇ ਤਿਆਰ ਕਰਵਾਉਣ ਦਾ।
ਇਮ ਕੈ ਪੁਨ ਬੂਜਨ ਕਰਿਓ ਕੋ ਐਬ ਨ ਲਾਗਾ।
ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਪੁੱਛਦੇ ਨੇ ਇਸ ਪਹਿਲ ਸਿੰਘ ਨੂੰ, ਸੁਨਿਆਰੇ ਦੇ ਪੁੱਤਰ ਨੂੰ, ਕਹਿਣ ਲੱਗੇ ਕਿ ਆ ਨੌਜਵਾਨ ਤੇਰੇ ਵਿੱਚ ਕੋਈ ਐਬ ਤਾਂ ਨਹੀਂ, ਕੋਈ ਐਬ ਤਾਂ ਨਹੀਂ ਤੈਨੂੰ ਲੱਗਾ ਹੋਇਆ।
ਕਹਿ ਲੜਕਾ ਸੁਨ ਗੁਰੂ ਜੀ ਸਤ ਸੰਗੈ ਪਾਗਾ।
ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਨੌਜਵਾਨ ਕਹਿਣ ਲੱਗਾ, ਸਤਿਗੁਰੂ ਜੀ ਮੇਰੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਐਬ ਨਹੀਂ, ਮੈਂ ਸਤ ਸੰਗਤ ਦੇ ਵਿੱਚ ਜੁੜਿਆ ਹੋਇਆ, ਮੈਂ ਆਪ ਜੀ ਦੀ ਸਤ ਸੰਗਤ ਦੇ ਵਿੱਚ ਮਿਲਿਆ ਹੋਇਆ ਹਾਂ, ਆਪ ਜੀ ਦੀ ਸਤ ਸੰਗਤ ਕਰਦਾ, ਮੇਰੇ ਅੰਦਰ ਕੋਈ ਐਸਾ ਐਬ ਨਹੀਂ ਹੈ।
ਦੋਹਰਾ ਗੁਰੂ ਕਯੋ ਜੈ ਗੁਣ ਬਡੋ ਤੈਠਾ ਹੋਤ ਬਿਕਾਰ।
ਇਸ ਨੌਜਵਾਨ ਦੀ ਗੱਲ ਸੁਣ ਕੇ ਸਤਿਗੁਰੂ ਪਾਤਸ਼ਾਹ ਬੋਲੇ, ਕਹਿਣ ਲੱਗੇ ਕਿ ਜਿੱਥੇ ਵੱਡਾ ਗੁਣ ਹੋਵੇ ਤੇ ਉਹ ਵੱਡੇ ਗੁਣ ਦੇ ਨਾਲ ਉੱਥੇ ਵਿਕਾਰ ਵੀ ਵੱਡਾ ਪੈਦਾ ਹੁੰਦਾ। ਜੇ ਮਨ ਅੰਦਰ ਬੰਦਾ ਇਹ ਕਵੇ ਕਿ ਮੈਂ ਮੇਰੇ ਅੰਦਰ ਕੋਈ ਕਿਸੇ ਤਰ੍ਹਾਂ ਦਾ ਐਬ ਨਹੀਂ, ਉਹਦਾ ਵੀ ਕਈ ਵਾਰੀ ਮਨ ਅੰਦਰ ਹੰਕਾਰ ਬਣ ਜਾਂਦਾ। ਤੋ ਪਾਤਸ਼ਾਹ ਕਹਿਣ ਲੱਗੇ ਕਿ ਜਿੱਥੇ ਕੋਈ ਵੱਡਾ ਗੁਣ ਹੋਵੇ ਤੇ ਉੱਥੇ ਵੱਡਾ ਵਿਕਾਰ ਵੀ ਪੈਦਾ ਹੋ ਜਾਂਦਾ ਹੈ।
ਬਿਨ ਵਿਕਾਰ ਜੋ ਗੁਣੀ ਹੋਏ ਕੀਮਤ ਪਾਏ ਉਦਾਰ।
ਜਿਹੜਾ ਵਿਕਾਰ ਤੋਂ ਰਹਿਤ ਹੋ ਕੇ, ਐਬ ਤੋਂ ਰਹਿਤ ਹੋ ਕੇ ਗੁਣੀ ਹੋ ਕੇ ਰਹਿੰਦਾ, ਜਿਹੜਾ ਗੁਣੀ ਹੈ, ਜਿਹਦੇ ਵਿੱਚ ਚੰਗੇ ਗੁਣ ਨੇ, ਚੰਗੇ ਗੁਣਾਂ ਦਾ ਧਾਰਨੀ ਹੈ, ਚੰਗੇ ਗੁਣਾਂ ਵਾਲਾ ਜਿਹੜਾ ਹੈ ਉਹ ਵਿਕਾਰਾਂ ਨੂੰ ਤਜ ਕਰਕੇ ਵਿਕਾਰਾਂ ਤੋਂ ਦੂਰ ਰਹਿੰਦਾ ਹੈ, ਚੰਗੇ ਗੁਣ ਹਿਰਦੇ ਅੰਦਰ ਧਾਰਨ ਕਰਦਾ, ਪਾਤਸ਼ਾਹ ਕਹਿੰਦੇ ਵੱਡੀ ਕੀਮਤ ਵਾਲਾ ਹੁੰਦਾ, ਉਹ ਵੱਡੀ ਕੀਮਤ ਪ੍ਰਾਪਤ ਕਰਦਾ, ਉਹਦੀ ਬਹੁਤ ਵੱਡੀ ਕੀਮਤ ਹੈ।
गुणी बिकारी रहत जो विद्यक हो इंसान।
पातशाह कहन लगे जिद अंदर विकार कोई ना हो वे, गुणी हो वे, उदी कीमत बहुत वड्डी है। ते जड़ा गुणी हो वे, विकारा तो रहत हो वे, ते विद्वान हो वे। पातशाह कहंदे ओ असल दे विच इंसान है, ओ इंसान कहुंदा। अज तां हर मनुख कहंदा कि मैं इंसान हाँ, पर कर्म इंसाना वाले नहीं हन, कम पशुआं वाले ने। ते पातशाह कहंदे अंदर किसे प्रकार दा कोई वकार ना होवे, विकार तो रहत होवे, गुणा दा धारनी होवे, ते विद्या ग्रहण कीती विद्वान होवे, ओ असल दे विच इंसान कहुंदा है।
तिस मूरत को परख कै नानक होए कुर्बान।
ऐसी जड़ी मूरत है विकारा तो रहत, गुणा दी धारनी, विद्या दे जड़े प्राप्ति करके विद्वान ने इंसान हन, इन्हां ऐसी मूरत नूं परख के नानक साहब सतगुरु पातशाह जी उस तो कुर्बान जांदे हन।
निशानी चंद लग्यो सुनारा कड़न को आपे ले देता।
गुरु साहब जी ने हुक्म दे दिता सी सुनियारे नू कि तू गहने बनाने ने, उधर हुक्म दे दिता खजानची नू कि जिन्ना भी सोना चाहे नू दे दियो, गहने तैयार करवा के रखवाओ। ते हुण उसे तरह ये जिहड़ा नौजवान सी सुनियारा, ये हुण सोना लै लैंदा खजानती दे कोलों, ते जिहड़े गहने वह तैयार करदा घटदा, आपे सोना लैके आपे गहने तैयार करवा के खजानची नूं सौंप देंदा है।
लेखा कोई न बूझ तो क्या देत अर लेता।
कोई किसे प्रकार दा कोई लेखा नहीं, सोना कोई तोलिया नहीं, बिना तोले सोना लै लिया, बिना तोले सोना जिहड़ा गहने बना के रख देते, हुण कोई लेखा जोखा ना कोई लेखा पुछदा है।
कोशप को एक दिन कहो सतगुर समझाए।
एक दिन का समा सतगुरु पातशाह जी ने खजानची नू अपने कोल बुलाया, कोल बुला के पातशाह जी कहन लगे समझाउणा किता ते दसना किता है।
कंचन दीजे तोल कै नै ताहे बताए।
पातशाह खजानची नू हुक्म देंदे आ कहन लगे कि इस सुनियारे नू जिहड़ा सोना देना वह तोल के देना है, पर इनू नहीं दसना कि तोल के दिता है, इनू नहीं पता होना चाहिए। वह जरा सोना देना वह तोल के देना, पर इनू नहीं दसना, इनू बिना दसन तो जरा सोना तोल करके देना है।
बीस दीन दिनार तिस कै कटक कड़ाए।
एक दिन भी दिनार जड़े सोने दे सन वह दिते कि सोने दे कड़े तैयार किए जान। वह भी दिनार जड़े सुनियारे नू दिते हन सोने दे कड़े बनाउन वास्ते।
तैयार करियो जब लियाए तें प्रभ निकट मंगाए।
जदों इन्हें तैयार कर ले जड़े भी दिनार लए, उन्हां तो बड़े सोहने सुंदर जड़े कड़े नू तैयार किए, तैयार करके जदों गुरु साहब जी ने अपने कोल मंगवाउणा किए हन।
तोले तर कर तोला पर पई मोर सतारा।
जदों उन्हों कंडे दे विच रख के तोलिया गया, जड़े वह गहने तैयार करके कड़े तैयार करके लियाया भी दिनार दे, ते जदों उन्हां नू तोलिया गया ते उन्हां दा वजन जड़ा सी सतारा मोहरां दा निकलिया। तीन मोहर गायब कर लिया, तीन मोहर का सोना अपने कोल रख लिया। हुण वह सतारा मोहर के वजन का सोना जड़ा वह निकलिया है।
सकल विभूखन तोली है गुरबा की उचारा।
फिर गुरु साहब जी ने खजानची नूं हुक्म दिता कि इस तो पहला जिन्हें भी गहने बन के आए ने वह सारे लिया के उन्हों का वजन किया जाए, उन्होंने तोलिया जाए।
कोशप आन हजूर में तोले जिस काला।
खजानची ने जदों सारे तोशे दे विचों कढ़ के गहने लियांदे, गुरु साहब जी दे हजूरी पहुँच करके जदों तोलिया, जिस वक्त उन्हां दा वजन कीता।
सर्ब कटे किम पूर होए जो हेम निकाला।
हुण सारे जिहड़े गहने सन वह वजन विच घट निकले, ਜਦੋਂ ਸਾਰੇ ਗਹਿਣਿਆਂ ਦਾ ਵਜ਼ਨ ਕੀਤਾ ਤੇ ਵਜ਼ਨ ਕਰਦਿਆਂ ਉਹ ਸਾਰੇ ਜਿਹੜੇ ਗਹਿਣੇ ਨੇ ਉਹ ਘੱਟ ਤੋਲ ਦੇ ਨਿਕਲੇ। ਕਿਵੇਂ ਪੂਰੇ ਕਿਵੇਂ ਹੋ ਸਕਦੇ ਸਨ? ਕਿਉਂਕਿ ਹੇਮ ਨਿਕਾਲਾ ਉਹਦੇ ਵਿੱਚੋਂ ਸੋਨਾ ਕੱਢ ਕੇ ਆਪਣੇ ਕੋਲ ਰੱਖ ਲਿਆ ਸੀ।
ਸ਼੍ਰੀ ਕਲਗੀ ਤਰ ਤਬ ਕੇ ਉਹ ਲੜਕੇ ਤੈ ਪਾਖਾ।
ਤੇ ਹੁਣ ਜਦੋਂ ਇਹ ਗੁਰੂ ਸਾਹਿਬ ਜੀ ਨੇ ਵੇਖਿਆ, ਵੇਖ ਕਰਕੇ ਕਲਗੀਧਰ ਪਾਤਸ਼ਾਹ ਉਸ ਨੌਜਵਾਨ ਨੂੰ ਕਹਿਣ ਲੱਗੇ ਕਿ ਆ ਨੌਜਵਾਨਾ, ਜਦੋਂ ਅਸੀਂ ਤੈਨੂੰ ਪੁੱਛਿਆ ਸੀ ਤੇਰੇ ਵਿੱਚ ਕੋਈ ਐਬ ਤਾਂ ਨਹੀਂ, ਤਾਂ ਉਸ ਵਕਤ ਤੂੰ ਇਹ ਗੱਲ ਕਹੀ ਸੀ,
ਸਤਸੰਗੀ ਮੈਂ ਸਦਾ ਹੋ ਮਨ ਐਬ ਨਾ ਰੱਖਾ।
ਤੂੰ ਕਿਹਾ ਸੀ ਮੈਂ ਸਦਾ ਸਤਸੰਗੀ ਹਾਂ, ਸਤਸੰਗਤ ਕਰਦਾ, ਸਤਸੰਗਤ ਦੇ ਵਿੱਚ ਜੁੜਿਆ, ਮੇਰੇ ਮਨ ਅੰਦਰ ਕਿਸੇ ਪ੍ਰਕਾਰ ਦਾ ਕੋਈ ਐਬ ਨਹੀਂ। ਜਦੋਂ ਅਸੀਂ ਪੁੱਛਿਆ ਸੀ ਤੇਰਾ ਇਹ ਜਵਾਬ ਸੀ ਕਿ ਸਤਸੰਗੀ ਹੋਣ ਕਰਕੇ ਮੈਂ ਆਪਣੇ ਮਨ ਅੰਦਰ ਕੋਈ ਐਬ ਨਹੀਂ ਰੱਖਿਆ।
ਅਪਰ ਐਬ ਕਿਆ ਹੋਤੇ ਹਮ ਦਿਓ ਬਤਾਈ।
ਹੁਣ ਸਤਿਗੁਰ ਪਾਤਸ਼ਾਹ ਪੁੱਛਦੇ ਸੀ ਨੌਜਵਾਨ ਸੁਨਿਆਰੇ ਨੂੰ ਕਿ ਹੋਰ ਐਬ ਕਿਹੜਾ ਹੁੰਦਾ? ਤੂੰ ਕਹਿੰਦਾ ਮੇਰੇ ਵਿੱਚ ਐਬ ਕੋਈ ਨਹੀਂ, ਮੈਂ ਸਤਸੰਗੀ ਹਾਂ। ਤੇ ਹੁਣ ਫਿਰ ਸਾਨੂੰ ਦੱਸਣਾ ਕਰ ਕਿ ਐਬ ਕਿਸ ਤਰ੍ਹਾਂ ਦਾ, ਐਬ ਕਿਸ ਨੂੰ ਕਹਿੰਦੇ ਹਨ?
ਤੂੰ ਪੀ ਰਹੋ ਮਸੰਦ ਸਮ ਨਿਜ ਸਾਧ ਬਤਾਈ।
ਤੂੰ ਵੀ ਉਹਨਾਂ ਮਸੰਦਾਂ ਦੇ ਸਮਾਨ ਨਿਕਲਿਆ ਜਿਹੜੇ ਮਸੰਦ ਕਹਿੰਦੇ ਸਮਝੀ ਅਸੀਂ ਤਾਂ ਸਾਧ ਹਾਂ, ਅਸੀਂ ਤਾਂ ਇਸ ਤਰ੍ਹਾਂ ਦਾ ਕੋਈ ਕਰਮ ਕਰਦੇ ਨਹੀਂ। ਉਹਨਾਂ ਮਸੰਦਾਂ ਦੇ ਨਿਆਈ ਤੋਂ ਵੀ ਉਸੇ ਤਰ੍ਹਾਂ ਨਿਕਲਿਆ ਹੈ।
ਗੁਰ ਘਰ ਤੇ ਮਿਹਨਤ ਵਜੋਂ ਤੋਏ ਮਿਲਤ ਕੇ ਨਾਹੀਂ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਜਿਹੜਾ ਸੋਨਾ ਦੇ ਕੇ ਤੇਰੇ ਕੋਲੋਂ ਗਹਿਣੇ ਤਿਆਰ ਕਰਵਾਏ ਜਾਂਦੇ ਸਨ, ਉਹਦਾ ਜਿਹੜਾ ਮਿਹਨਤਾਨਾ ਸੀ, ਜਿਹੜੀ ਮਿਹਨਤ ਸੀ, ਉਹ ਤੈਨੂੰ ਗੁਰੂ ਘਰ ਦੇ ਵਿੱਚੋਂ ਮਿਲਦੀ ਰਹੀ ਕਿ ਨਹੀਂ? ਕਿਉਂਕਿ ਗੁਰੂ ਸਾਹਿਬ ਜੀ ਕਿਸੇ ਦੇ ਕੋਲੋਂ ਤਾਂ ਇੱਦਾਂ ਕੰਮ ਕਰਾਉਂਦੇ ਹੀ ਨਹੀਂ ਸਨ। ਇਹਦੀ ਜੋ ਮਿਹਨਤ ਬਣਦੀ ਸੀ ਉਹ ਬਰਾਬਰ ਨਾਲ ਦਿੱਤੀ ਜਾਂਦੀ। ਪਾਤਸ਼ਾਹ ਕਹਿੰਦੇ ਜਿਹੜੀ ਤੇਰੀ ਮਿਹਨਤ ਸੀ, ਮਿਹਨਤਾਨਾ ਸੀ, ਮਜ਼ਦੂਰੀ ਸੀ, ਉਹ ਤੈਨੂੰ ਗੁਰੂ ਘਰ ਦੇ ਵਿੱਚੋਂ ਮਿਲਦੀ ਰਹੀ ਹੈ ਕਿ ਨਹੀਂ?
ਸੁਣ ਸ਼ਰਮਿੰਦਾ ਹੋਏ ਰਿਓ ਬਾਕ ਨਾ ਮੁਖ ਮਾਈ।
ਜਦੋਂ ਗੁਰੂ ਸਾਹਿਬ ਜੀ ਦੇ ਕੋਲੋਂ ਇਸ ਤਰ੍ਹਾਂ ਸੁਣਿਆ, ਸੁਣ ਕੇ ਇਹ ਨੌਜਵਾਨ ਬੜਾ ਸ਼ਰਮਿੰਦਾ ਹੋਇਆ, ਗਰਦਨ ਝੁਕਾਈ, ਨੀਵੀਂ ਪਾ ਕੇ ਖੜਾ, ਬੜਾ ਸ਼ਰਮਿੰਦਾ ਹੋਇਆ। ਹੁਣ ਮੂੰਹ ਦੇ ਵਿੱਚੋਂ ਕੋਈ ਗੱਲ ਨਹੀਂ ਨਿਕਲਦੀ।
ਛੰਦ ਗੁਰ ਜੀ ਪੰਨਿਓ ਸਭ ਹਿੰਨ ਸੁਨਿਓ।
ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਆਪਣੇ ਮੁਖ ਤੋਂ ਬੋਲੇ, ਸਾਰੀ ਸਿੱਖ ਸੰਗਤ ਨੂੰ ਸੰਬੋਧਨ ਹੋ ਕੇ, ਮੇਰੇ ਸਾਹਿਬ ਕਲਗੀਧਰ ਦਸ਼ਮੇਸ਼ ਪਿਤਾ ਬੋਲੇ, ਆਪਣੇ ਪਾਵਨ ਮੁਖ ਤੋਂ ਜੋ ਬਚਨ ਕਹੇ ਉਹ ਸਾਰੀ ਸਿੱਖ ਸੰਗਤ ਨੇ ਸੁਣਨਾ ਕੀਤੇ ਹਨ।
ਜੱਟ ਪੰਜਾਲੀ ਚੱਕ ਗੁਰੂ ਕਾ ਹੱਕ।
ਕਹਿਣ ਲੱਗੇ ਜੱਟ ਪੰਜਾਲੀ ਚੱਕ, ਕਹਿੰਦੇ ਸਾਰਿਆਂ ਤੋਂ ਸਰਵੋਤਮ ਜੱਟ ਹੈ, ਉਹ ਪੰਜਾਲੀ ਚੁੱਕਦਾ, ਆਪਣੀ ਦਸਾਂ ਨੌਹਾਂ ਦੀ ਕਿਰਤ ਕਰਦਾ, ਹੱਲ ਚਲਾਉਂਦਾ ਆਪਣੇ ਖੇਤ ਦੇ ਵਿੱਚ, ਕਿਉਂਕਿ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ, ਖੇਤੀ ਸਭ ਤੋਂ ਉੱਤਮ ਗਿਣੀ ਗਈ ਹੈ। ਇਹਦੇ ਵਿੱਚ ਕੋਈ ਮਿਲਾਵਟ ਨਹੀਂ, ਇਹਦੇ ਵਿੱਚ ਕੋਈ ਬੇਈਮਾਨੀ ਨਹੀਂ, ਇਹਦੇ ਵਿੱਚ ਕੋਈ ਕਿਸੇ ਦਾ ਹੱਕ ਨਹੀਂ ਮਾਰਿਆ ਜਾਂਦਾ। ਕਹਿਣ ਲੱਗੇ ਹੱਕ ਦੇ ਨਾਲ ਜਿਹੜਾ ਉਹ ਮਿਹਨਤ ਕਰਦਾ ਹੈ, ਪੰਜਾਲੇ ਚੁੱਕਦਾ ਹੈ, ਅਤੇ ਬੜੇ ਜਿਹੜੇ ਉਹ ਜੱਟ ਹੈ ਉਹ ਮਿਹਨਤ ਕਰਦਾ ਹੈ।
ਗੁਰ ਕਾ ਹੱਕ ਕਮਾਏ ਕੇ ਛੱਕ।
ਆਪਣੇ ਉਸ ਦਸਾਂ ਨੌਹਾਂ ਦੇ ਕਿਰਤ ਵਿੱਚੋਂ ਗੁਰੂ ਦਾ ਦਸਵੰਧ ਕੱਢਦਾ। ਸਭ ਤੋਂ ਪਹਿਲਾਂ ਦਸਵੰਧ ਕੱਢ ਕੇ ਜੋ ਫਸਲ ਹੁੰਦੀ ਹੈ ਉਹ ਗੁਰੂ ਘਰ ਦੇ ਵਿੱਚ ਭੇਜਦਾ। ਕਮਾਏ ਕੈ ਛੱਕ, ਫਿਰ ਸਾਰਿਆਂ ਵਿੱਚ ਵੰਡ ਕੇ ਛੱਕਦਾ। ਇਹ ਜੱਟ ਦਾ ਜੀਵਨ ਹੈ ਕਿ ਜਿੱਥੇ ਉਹ ਦਸਾਂ ਨੌਹਾਂ ਦੀ ਕਿਰਤ ਕਰਦਾ, ਕਿਸੇ ਦਾ ਹੱਕ ਨਹੀਂ ਮਾਰਦਾ, ਅਤੇ ਫਸਲ ਵੇਚਦਾ, ਫਸਲ ਆਉਂਦੀ ਹੈ, ਜਦੋਂ ਫਸਲ ਵੱਢਦਾ ਅਤੇ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਜਿਹੜਾ ਹੈ ਉਹ ਫਸਲ ਭੇਜਦਾ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਜੋ ਵੀ ਅਨਾਜ ਹੈ ਉਹਨੂੰ ਸਾਰਿਆਂ ਵਿੱਚ ਵੰਡ ਕੇ ਛੱਕਦਾ ਹੈ।
ਨਿਸ਼ਾਨੀ ਚੰਦ ਸੁਣ ਸਿੱਖਨ ਬੂਜੇ ਓ ਬਹੁਰ ਸਿੱਖ ਸਕਲ ਤੁਮਾਰੇ।
ਜਦੋਂ ਗੁਰੂ ਸਾਹਿਬ ਜੀ ਨੇ ਇਹ ਬਚਨ ਕਹੇ ਕਿ ਜੱਟ ਜਿਹੜਾ ਉਹ ਬੜਾ, ਉਹਦੀ ਜਿਹੜੀ ਕਿਰਤ ਆ ਉਹ ਬੜੀ ਉੱਚੀ ਸੁੱਚੀ ਹੈ, ਜੱਟ ਸਾਰਿਆਂ ਚੋਂ ਸਰਵੋਤਮ ਹੈ, ਭਾਵ ਕਿਰਤ ਪੱਖੋਂ, ਕਿਰਤ ਪੱਖੋਂ ਗੱਲ ਕਰ ਰਹੇ ਸਾਹਿਬ ਜੀ। ਤੇ ਸੁਣ ਕਰਕੇ ਜਿਹੜੇ ਸਿੱਖ ਸਨ ਉਹ ਕਹਿਣ ਲੱਗੇ, ਪੁੱਛਣ ਲੱਗੇ ਗੁਰੂ ਸਾਹਿਬ ਜੀ ਨੂੰ ਕਿ ਸਤਿਗੁਰੂ ਜੀ ਜਿੰਨੇ ਵੀ ਸਿੱਖ ਨੇ ਉਹ ਸਾਰੇ ਤੁਹਾਡੇ ਪਿਆਰੇ ਸਿੱਖ ਨੇ? ਸਾਰੇ ਜਿੰਨੇ ਵੀ ਸਿੱਖ ਉਹ ਆਪ ਜੀ ਦੇ ਪਿਆਰੇ ਸਿੱਖ ਹਨ?
ਦਿਜ ਖਤਰੀ ਬਿਟ ਸ਼ੂਦਰ ਜੇ ਇਉ ਬਰਣ ਜੋ ਚਾਰੇ।
ਖਤਰੀ ਬ੍ਰਾਹਮਣ ਸ਼ੂਦ ਵੈਸ ਇਹ ਚਾਰੇ ਜਿਹੜੇ ਵਰਣ ਨੇ, ਇਹਨਾਂ ਚਾਰੇ ਵਰਣਾਂ ਦੇ ਵਿੱਚੋਂ ਸਾਰੇ ਤੁਹਾਡੇ ਸਿੱਖ ਹਨ।
ਤੁਮਨੇ ਏਕੋ ਜੱਟ ਹੀ ਅਬ ਭਲੇ ਸਲਾਹਿਓ।
ਪਾਤਸ਼ਾਹ ਜੀ, ਤੁਸੀਂ ਸਾਰਿਆਂ ਨੂੰ ਛੱਡ ਕਰਕੇ ਕੇਵਲ ਇੱਕ ਜੱਟ ਦੀ ਸਲਾਘਾ ਕੀਤੀ ਹੈ, ਇੱਕ ਜੱਟ ਨੂੰ ਤੁਸੀਂ ਸਲਾਹੁਣਾ ਕੀਤਾ ਹੈ।
ਸਿੰਘਨ ਤੇ ਸੁਣ ਕੇ ਪ੍ਰਭੂ ਸ਼੍ਰੀ ਮੁਖ ਤੇ ਪ੍ਰਾਹਿਓ।
ਤੇ ਹੁਣ ਜਦੋਂ ਸਿੰਘਾਂ ਨੇ ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਪੁੱਛਣਾ ਕੀਤਾ, ਤੇ ਗੁਰੂ ਸਾਹਿਬ ਜੀ ਹੁਣ ਸਤਿਗੁਰੂ ਪਾਤਸ਼ਾਹ ਜੀ ਮੁਖ ਤੋਂ ਬੋਲੇ, ਕਹਿਣ ਲੱਗੇ,
ਜੱਟ ਪੱਟ ਨੱਟ ਤਨੱਟ ਜੇ ਮੁਖ ਕੋ ਹੱਟ ਪਾਲੇ।
ਪਾਤਸ਼ਾਹ ਕਹਿਣ ਲੱਗੇ, ਜੱਟ ਪੱਟ ਤਨੱਟ ਤਨੱਟ ਧਨੀ ਕਹਿਣ ਲੱਗੇ, ਜਿਹੜੇ ਹਨ ਇਹ ਮੂੰਹ ਦਾ ਹੱਠ ਪਾਲਦੇ ਨੇ, ਜਿਹੜਾ ਬਚਨ ਆਪਣੇ ਮੂੰਹ ਤੋਂ ਕਹਿ ਦਿੰਦੇ ਨੇ ਉਸ ਨੂੰ ਫਿਰ ਬਚਨ ਨੂੰ ਪਾਲਦੇ ਨੇ, ਉਸ ਬਚਨ ਤੋਂ ਪਿੱਛੇ ਨਹੀਂ ਹਟਦੇ, ਉਹ ਬਚਨ ਤੇ ਪੂਰੇ ਉਤਰਦੇ ਨੇ। ਇਸ ਕਰਕੇ ਜਿਹੜੇ ਜੱਟ ਭੱਟ ਨੱਟ ਤਨੱਟ ਧਨੀ ਇਹ ਜੋ ਮੁੱਖ ਤੋਂ ਕਿਹਾ ਹੋਇਆ ਬਚਨ ਹੈ, ਮੂੰਹ ਦਾ ਜਿਹੜਾ ਹੱਠ ਉਹਨੂੰ ਪਾਲਦੇ ਹਨ।
ਅਪਰ ਕਈ ਪਰ ਨੇ ਰਹੀ ਕੈ ਮੁੱਖ ਤੇ ਹਾਲੇ।
ਤੇ ਹੋਰ ਜਿਹੜੇ ਨੇ ਉਹ ਉਹਨਾਂ ਦੀ ਗੱਲ ਤੇ ਨਹੀਂ ਰਹਿੰਦੇ, ਕਿਉਂਕਿ ਜਿਹੜੇ ਦੂਜੇ ਨੇ ਉਹ ਆਪਣੀ ਗੱਲ ਕਹਿ ਕੇ ਆਪਣੀ ਗੱਲ ਤੋਂ ਹੀ ਮੁੱਕਰ ਜਾਂਦੇ ਨੇ, ਆਪਣੇ ਬਚਨ ਤੇ ਪੂਰੇ ਨਹੀਂ ਉਤਰਦੇ। ਇਸ ਕਰਕੇ ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ, ਉਹਨਾਂ ਦੀ ਕਹੀ ਹੋਈ ਗੱਲ ਤੇ ਨਹੀਂ ਰਹਿੰਦੇ, ਕਿਉਂਕਿ ਉਹ ਕਹਿ ਕੇ ਹਿੱਲ ਜਾਂਦੇ ਨੇ, ਬਦਲ ਜਾਂਦੇ ਹਨ।
ਸਿੱਖੋ ਸੁਣੀਏ ਸਿੱਖ ਮਮ ਸਿੱਧ ਕੀ ਲੱਖ ਤੀਨੇ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਹੇ ਸਿੱਖੋ ਸੁਣੋ, ਜਿਹੜੇ ਤਿੰਨੇ ਸਿੱਖ ਨੇ ਪੂਰੇ ਸਿਦਕੀ ਨੇ, ਜੱਟ ਭੱਟ ਧਨੱਟ ਜਿਹੜੇ ਨੇ ਇਹ ਤਿੰਨੇ ਪੂਰੇ ਸਿੱਖ ਜਿਹੜੇ ਹਨ ਇਹ ਸਿਦਕੀ ਸਿੱਖ, ਇਹਨਾਂ ਨੂੰ ਜਾਣਨਾ ਕਰੋ।
ਸਿੱਖੀ ਬੰਟੀ ਤੀਸਰੀ ਸੰਗਤ ਸਭ ਹੀ ਨੇ।
ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਸਿੱਖੀ ਵੰਡੀ ਗਈ ਤੇ ਸਿੱਖੀ ਵੰਡਦਿਆਂ ਜਿਹੜੇ ਤਿੰਨ ਹਿੱਸੇ ਸਿੱਖੀ ਸੀ ਉਹ ਸੰਗਤਾਂ ਦੇ ਵਿੱਚ ਜਦੋਂ ਵੰਡੇ ਗਏ,
ਚੌਪਈ ਜੱਟ ਵਣ ਜਾਰਾ ਰੋੜਾ ਸਾਰਾ।
ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੱਟ ਵਣਜਾਰੇ ਤੇ ਰੋੜਾ ਕਹਿਣ ਲੱਗੇ, ਇਹਨਾਂ ਨੇ ਦੋ ਹਿੱਸੇ ਸਿੱਖੀ ਜਿਹੜੀ ਆ ਉਹ ਧਾਰਨ ਕੀਤੀ ਹੈ। ਇਹਨਾਂ ਦੇ ਬਾਬਤ ਦੱਸਦੇ ਹਾਂ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੱਟ ਹਨ, ਵਣਜਾਰੇ ਹਨ, ਰੋੜੇ ਆਦਿਕ।
ਦੋ ਹਿੱਸੇ ਸਿੱਖੀ ਤਿੰਨ ਤਾਰਾ,
ਦੋ ਹਿੱਸੇ ਸਿੱਖੀ ਇਹਨਾਂ ਨੇ ਗ੍ਰਹਿਣ ਕੀਤੀ ਹੈ। ਜਦੋਂ ਸਿੱਖੀ ਨੂੰ ਵੰਡਿਆ ਗਿਆ ਤਿੰਨ ਹਿੱਸਿਆਂ ਦੇ ਵਿੱਚੋਂ ਦੋ ਸਿੱਖੀ ਇਹਨਾਂ ਦੇ ਹਿੱਸੇ ਆਏ, ਇਹਨਾਂ ਨੇ ਜਿਹੜੀ ਸਿੱਖੀ ਉਹ ਸੰਭਾਲੀ ਹੈ।
ਤ੍ਰਿਤੀ ਭਾਗ ਸਭ ਮੈਂ ਵਰਤਾਈ,
ਤੇ ਜਿਹੜਾ ਤੀਸਰਾ ਹਿੱਸਾ ਸੀ ਉਹ ਬਾਕੀ ਸਾਰੀ ਸਿੱਖ ਸੰਗਤ ਵਿੱਚ ਵੰਡਿਆ ਗਿਆ, ਦੋ ਹਿੱਸੇ ਇਹਨਾਂ ਦੇ ਇਹਨਾਂ ਨੇ ਸੰਭਾਲ ਲਏ, ਔਰ ਜਿਹੜਾ ਤੀਸਰਾ ਹਿੱਸਾ ਸੀ ਸਿੱਖੀ ਦਾ ਉਹ ਬਾਕੀ ਸਾਰੀ ਸਿੱਖ ਸੰਗਤ ਦੇ ਵਿੱਚ ਵੰਡੀ ਗਈ।
ਧਰੇ ਹਿਰਦੇ ਸੋ ਪਾਰ ਪਰਾਈ,
ਤੇ ਜਿਹੜਾ ਵੀ ਉਸ ਸਿੱਖੀ ਨੂੰ ਹਿਰਦੇ ਦੇ ਵਿੱਚ ਧਾਰਨ ਕਰਦਾ ਹੈ, ਗੁਰੂ ਕੀ ਸਿੱਖੀ ਨੂੰ ਕਮਾਉਂਦਾ ਹੈ, ਪਾਤਸ਼ਾਹ ਕਹਿਣ ਲੱਗੇ ਉਹ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਜਿਹੜਾ ਵੀ ਗੁਰੂ ਕੀ ਸਿੱਖੀ ਨੂੰ ਕਮਾਉਂਦਾ ਹੈ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ।
ਅਪਰ ਲੋਕ ਜੇ ਸਿੱਖ ਕਹਾਵੇਂ,
ਤੇ ਜਿਹੜੇ ਹੋਰ ਲੋਕ ਨੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ,
ਸਿੱਖੀ ਭੇਦ ਨਹੀਂ ਕੁਛ ਪਾਵੇਂ,
ਉਹ ਸਿੱਖੀ ਦੇ ਭੇਦ ਨੂੰ ਰੰਚਕ ਮਾਤਰ ਵੀ ਨਹੀਂ ਜਾਣਦੇ, ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਮੈਂ ਸਿੱਖ ਹਾਂ, ਪਰ ਸਿੱਖੀ ਦਾ ਜੋ ਭੇਦ ਹੈ ਉਹਦੇ ਬਾਬਤ ਰੰਚਕ ਮਾਤਰ ਵੀ ਜਾਣਦੇ ਨਹੀਂ ਹਨ।
ਸੋਹਿਤ ਖਾਵਣ ਲੋਭ ਪਦਾਰਥ,
ਉਹਨਾਂ ਦੇ ਅੰਦਰ ਲੋਭ ਦੀ ਬਿਰਤੀ ਹੈ, ਪਦਾਰਥਾਂ ਦਾ ਲੋਭ ਉਹਨਾਂ ਦੇ ਹਿਰਦੇ ਵਿੱਚ ਬਣਿਆ ਹੋਇਆ, ਕੇਵਲ ਉਹਨਾਂ ਨੇ ਬਾਹਰੇ ਵਿਖਾਵਾ ਰੱਖਿਆ ਹੈ।
ਬਣੇ ਸਿੱਖ ਪੁਰਵੇਂ ਨਿਜ ਸਵਾਰਥ,
ਸਿੱਖ ਤਾਂ ਬਣੇ ਹੋਏ ਨੇ, ਲਿਬਾਸ ਤਾਂ ਉਹਨਾਂ ਨੇ ਸਿੱਖੀ ਵਾਲਾ ਧਾਰਨ ਕੀਤਾ ਹੈ, ਪਰ ਆਪਣਾ ਜਿਹੜਾ ਸਵਾਰਥ ਪੂਰਾ ਕਰਨ ਵਾਸਤੇ ਸਿੱਖੀ ਵਾਲਾ ਲਿਬਾਸ ਉਹਨਾਂ ਨੇ ਬਣਾਇਆ, ਪਰ ਸਿੱਖੀ ਵਾਲੀ ਗੱਲ ਨਹੀਂ, ਸਿੱਖੀ ਉਹਨਾਂ ਨੇ ਕਮਾਈ ਨਹੀਂ, ਸਿੱਖੀ ਹਿਰਦੇ ਵਿੱਚ ਧਾਰਨ ਨਹੀਂ ਕੀਤੀ, ਸਿੱਖੀ ਦਾ ਲਿਬਾਸ ਬਣ ਕੇ ਸਿੱਖੀ ਦਾ ਲਿਬਾਸ ਧਾਰਨ ਕਰਕੇ ਉਹ ਆਪਣਾ ਸਵਾਰਥ ਪੂਰਾ ਕਰਦੇ ਹਨ।
ਕਹਾਂ ਕਰੇਗਾ ਸਿੱਖ ਜੇ ਸਿਦਕ ਨਾ ਧਾਰਦਾ,
ਉਹ ਸਿੱਖ ਕਾਹਦਾ ਜੇ ਉਹਦੇ ਅੰਦਰ ਸਿਦਕ ਹੀ ਨਹੀਂ, ਸਿੱਖ ਹੋਵੇ ਤੇ ਉਹਦੇ ਕੋਲ ਸਿਦਕ ਨਾ ਹੋਵੇ ਫਿਰ ਉਹ ਸਿੱਖ ਕਾਹਦਾ, ਉਹ ਸਿੱਖੀ ਕਾਹਦੀ ਹੈ? ਜੇ ਸਿੱਖ ਹੋ ਕੇ ਸਿਦਕ ਧਾਰਨ ਨਹੀਂ ਕਰਦਾ,
ਕਹਾਂ ਕਰੇਗਾ ਵਣਜ ਜਾਂ ਨਾਹੀਂ ਪਸਾਰਦਾ।
ਜੇ ਉਹ ਵਣਜਾਰਾ ਕਾਹਦਾ ਵਣਜਾਰਾ, ਜੇ ਉਹ ਵਣਜੇ ਨਹੀਂ ਕਰਦਾ, ਵਪਾਰ ਨਹੀਂ ਕਰਦਾ, ਕਾਹਦਾ ਵਪਾਰੀ ਹੈ? ਕਹਿਣ ਨੂੰ ਵਪਾਰੀ ਹੋਵੇ ਵੀ ਬੜਾ ਵੱਡਾ ਵਪਾਰੀ ਹੈ, ਪਰ ਉਹਦਾ ਕੋਈ ਵਣਜੀ ਨਾ ਹੋਵੇ, ਕਿਸੇ ਤਰ੍ਹਾਂ ਦਾ ਕੋਈ ਵਪਾਰ ਨਾ ਕਰਦਾ ਹੋਵੇ, ਤੇ ਉਹ ਫਿਰ ਕਾਹਦਾ ਵਪਾਰੀ ਹੈ?
ਕਹਾਂ ਕਰੇਗਾ ਵੇਦ ਜੇ ਲੋਭ ਨਾ ਹਾਰਦਾ।
ਵੇਦਾਂ ਨੂੰ ਪੜਨ ਵਾਲਾ ਕੀ ਕਰੇਗਾ? ਵੇਦ ਤਾਂ ਪੜ ਲਏ, ਹੁਣ ਚਾਰੇ ਜਿਹੜੇ ਵੇਦ ਨੇ ਉਹ ਪੜ ਲਏ, ਧਰਮ ਗ੍ਰੰਥ ਪੜ ਲਏ, ਤੇ ਪੜ੍ਹ ਕਰਕੇ ਫਿਰ ਉਹਦਾ ਫਾਇਦਾ ਕੀ ਹੋਇਆ? ਜੇ ਲੋਭ ਨਾ ਹਾਰਦਾ, ਜੇ ਅੰਦਰੋਂ ਲੋਭ ਹੀ ਨਾ ਤਿਆਗਿਆ, ਲੋਭ ਦੀ ਬਿਰਤੀ ਨੂੰ ਦੂਰ ਹੀ ਨਾ ਕੀਤਾ, ਜੇ ਲੋਭ ਦੂਰ ਨਹੀਂ ਕਰਦਾ ਤਾਂ ਵੇਦਾਂ ਦੇ ਪੜ੍ਹਨ ਦਾ ਕੀ ਫਾਇਦਾ?
ਕਹਾਂ ਕਰੇਗਾ ਜਨਮ ਜਾਂ ਨਹੀਂ ਚਿਤਾਰਦਾ।
ਤੇ ਉਹਦਾ ਜਨਮ ਫਿਰ ਕੀ ਕਰੇਗਾ? ਉਹਦਾ ਜਨਮ ਸਫਲਾ ਕਿਵੇਂ ਹੋਏਗਾ ਜੇ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਸਿਮਰਦਾ? ਇਹ ਮਨੁੱਖਾ ਜਨਮ ਮਿਲਿਆ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ, ਭਜਨ ਬੰਦਗੀ ਕਰਨ ਵਾਸਤੇ, ਭਈ ਪ੍ਰਾਪਤ ਮਾਨੁੱਖ ਦਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ, ਆਇਓ ਸੁਣਨ ਪੜ੍ਹਨ ਕੋ ਬਾਣੀ। ਤੇ ਜੇ ਉਹਨੂੰ ਨਹੀਂ ਸਿਮਰਦਾ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਹੀਂ ਚਿਤਾਰਦਾ, ਤੇ ਫਿਰ ਉਹਦਾ ਜਨਮ ਕਿਵੇਂ ਸਫਲਾ ਹੋਵੇਗਾ? ਉਹਦਾ ਜਿਉਣਾ ਕਾਹਦਾ? ਫਿਰ ਉਹਦਾ ਤਰਕਾਰ, ਉਹਦਾ ਸੰਸਾਰ ਤੇ ਆਉਣਾ ਦਾ ਕੌਣ ਦਾ ਕੋਈ ਫਾਇਦਾ ਨਹੀਂ?
ਨਾਨਕ ਸਫਲ ਜਨਮ ਜਾਂ ਨਾਮ ਕਰਤਾਰਦਾ।
ਨਾਨਕ ਪਾਤਸ਼ਾਹ ਜੀ ਦਸਵੇਂ ਸਰੂਪ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਹਿੰਦੇ, ਨਾਨਕ ਸਫਲ ਜਨਮ, ਕਿੰਨਾ ਦਾ ਜਨਮ ਸਫਲ ਹੈ? ਜਾਂ ਨਾਮ ਕਰਤਾਰਦਾ। ਜਿਹੜੇ ਹਰ ਵੇਲੇ ਕਹਿੰਦੇ ਹਨ ਸਤ ਕਰਤਾਰ, ਜਿਹੜੇ ਹਰ ਵੇਲੇ ਸਿਮਰਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ, ਹਰ ਵੇਲੇ ਉਹਨਾਂ ਦੀ ਰਸਨਾ ਸਤਨਾਮ ਦਾ ਜਾਪ ਜਪਦੀ ਹੈ, ਉਹਨਾਂ ਦਾ ਜੀਵਨ ਧਨ ਹੈ, ਉਹਨਾਂ ਦਾ ਜਨਮ ਸਫਲ ਹੈ। ਉਹ ਜਨਮ ਧਨ ਹੈ ਜਿਨ੍ਹਾਂ ਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਿਆ ਹੈ।
ਚੌਪਈ ਚਾਰ ਸਕਾਰ ਬਿਸਾਹੋ ਨਦੀਹੀ।
ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਚਾਰ ਸੱਸੇ ਨੇ, ਇਹਨਾਂ ਚਾਰ ਸੱਸਿਆਂ ਦਾ ਕਦੇ ਵੀ ਤੁਸੀਂ ਵਿਸਾਹ ਨਹੀਂ ਕਰਨਾ।
ਸੁਨਿਆਰਾ ਸੌਂਕਣ ਸੱਪ ਸਿਹੀ।
ਇਹਨਾਂ ਚਾਰ ਸੱਸਿਆਂ ਦੇ ਵਿੱਚੋਂ ਹੈ ਸੁਨਿਆਰਾ, ਫਿਰ ਹੈ ਸੌਂਕਣ, ਸੱਪ ਤੇ ਸਿਹੀ ਸ਼ੇਰ, ਇਹਨਾਂ ਚਾਰਾਂ ਦਾ ਕਦੇ ਵੀ ਤੁਸੀਂ ਜਿਹੜਾ ਉਹ ਵਿਸਾਹ ਨਹੀਂ ਕਰਨਾ।
ਕਰ ਹੈ ਘਾਤ ਕੇ ਪੀਛ ਅਗੀ ਹੀ।
ਇਹ ਅੱਗੋਂ ਪਿੱਛੋਂ ਕਿਸੇ ਵੇਲੇ ਵੀ ਘਾਤ ਜਿਹੜਾ ਉਹ ਭਰਨਗੇ, ਕਿਸੇ ਵੇਲੇ ਵੀ ਵਾਰ ਕਰ ਸਕਦੇ ਨੇ, ਕਿਸੇ ਵੇਲੇ ਵੀ ਜਿਹੜਾ ਘਾਤ ਕਰ ਸਕਦੇ ਹਨ।
ਨੈ ਇਨ ਕਹਿਓ ਜਾਨੀ ਲੀਹੀ।
ਤੇ ਇਹਨਾਂ ਦਾ ਕਿਹਾ ਹੋਇਆ ਜਿਹੜਾ ਉਹ ਨਹੀਂ ਮੰਨਣਾ ਹੈ, ਜਿਹੜੀ ਗੱਲ ਇਹ ਕਹਿਣ ਉਹਦੇ ਅਨੁਸਾਰੀ ਹੋ ਕੇ ਨਹੀਂ ਰਹਿਣਾ, ਬੜੇ ਸੁਚੇਤ ਹੋ ਕੇ ਰਹਿਣਾ ਹੈ।
ਇਮਹੀ ਲਖੀਏ ਚਾਰ ਕਕਾਰ।
ਫਿਰ ਪਾਤਸ਼ਾਹ ਕਹਿਣ ਲੱਗੇ, ਇਸੇ ਤਰ੍ਹਾਂ ਚਾਰ ਕੱਕੇ ਨੇ, ਉਹ ਚਾਰ ਕੱਕਿਆਂ ਦੇ ਬਾਬਤ ਜਾਣਨਾ ਕਰੋ। ਇਹ ਚਾਰ ਸੱਸੇ ਸਨ, ਸੁਨਿਆਰਾ ਹੈ, ਸੌਂਕਣ ਹੈ, ਸੱਪ ਹੈ, ਸ਼ੀ ਸ਼ੇਰ ਹੈ। ਇਹਨਾਂ ਚਾਰਾਂ ਦਾ ਵਿਸਾਹ ਨਹੀਂ ਕਰਨਾ, ਨਾ ਤੂੰ ਸੁਚੇਤ ਹੋ ਕੇ ਰਹਿਣਾ, ਨਾ ਤੇ ਵਿਸ਼ਵਾਸ ਨਹੀਂ ਕਰਨਾ। ਦੂਸਰਾ ਹੁਣ ਅੱਗੇ ਪਾਤਸ਼ਾਹ ਕਹਿੰਦੇ ਨੇ, ਚਾਰ ਕੱਕੇ ਹਨ,
ਨਿਜ ਮੁਕਾਬਲਾ ਸਮਝ ਨਹਾਰ।
ਇਹਨਾਂ ਦਾ ਤੁਸੀਂ ਜਿਹੜਾ ਸਮਝ ਕੇ ਇਹਨਾਂ ਤੋਂ ਹਾਰ ਨਾ ਖਾਓ। ਇਹ ਸ਼ਰਾਰਤੀ ਨੇ, ਇਹਨਾਂ ਦੇ ਕੋਈ ਟਾਕਰੇ ਦਾ ਨਹੀਂ, ਇਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਇਹ ਬੜੇ ਸ਼ਰਾਰਤ ਬਿਰਤੀ ਵਾਲੇ ਹਨ।
ਕਾਜ਼ੀ ਕਾਨੂੰਨ ਗੋਏ ਕਲਾਲ।
ਤੇ ਉਹਨਾਂ ਦੇ ਵਿੱਚ ਆ ਕਾਜ਼ੀ, ਦੂਸਰਾ ਕਾਨੂੰਨ ਗੋਏ ਕਾਨੂੰਗ, ਤੇ ਅੱਗੇ ਹੈ ਕਲਾਲ, ਜਿਹੜੇ ਸ਼ਰਾਬ ਵੇਚਣ ਵਾਲੇ ਹਨ।
ਚੌਥਾ ਕਸਬੀ ਹੈ ਇਨ ਨਾਲ।
ਤੇ ਜਿਹੜਾ ਚੌਥਾ ਹੈ ਉਹ ਇਹਨਾਂ ਦੇ ਨਾਲ, ਚੌਥਾ ਕਸਬੀ ਜਿਹੜਾ ਪਾਪ ਕਰਨ ਮਕਰਨ ਵਾਲਾ ਕਸਬੀ, ਜਿਹੜਾ ਭਾਵ ਕੰਜਰ ਹੈ, ਜਿਹੜਾ ਬੁਰੇ ਕਰਮਾਂ ਵਿੱਚ ਫਸਿਆ ਹੋਇਆ, ਚਾਰ ਕੱਕੇ ਇਹਨਾਂ ਤੋਂ ਸੁਚੇਤ ਹੋ ਕੇ ਰਹਿਣਾ, ਇਹਨਾਂ ਦੇ ਨਾਲ ਸੰਗ ਨਹੀਂ ਕਰਨਾ, ਇਹਨਾਂ ਦੇ ਨਾਲ ਕੋਈ ਸਾਥ ਨਹੀਂ ਕਰਨਾ।
ਚਾਰ ਬਕਾਰ ਦਰਬ ਕੇ ਪਿਆਰੇ।
ਅੱਗੇ ਪਾਤਸ਼ਾਹ ਕਹਿਣ ਲੱਗੇ, ਚਾਰ ਬੱਬੇ ਨੇ, ये बड़े धन दे प्यारे ने दरब के प्यारे दरब धन दे नाल इन्हां चार बब्बियां दा बड़ा प्यार इन्हां चार बब्बियां दे बाबत वी सुचेत करदे हन।
इन ते पीरे आप संभारे
इन्हां दे कोलों वी अपने आप नूं संभालना इन्हां दे कोलों वी अपने आप नूं बचाउणा है।
बामण बणिया बख्शी होए
इन्हां दे विचों आ बामण फिर है बाणिया बख्शी जिहड़ा तनखाह वंडन वाला मुंशी है कह लगे ए जिहड़े हन तीन ए हन
चतुर्थ बलतन ही है सोए
चौथा है बालक कहिंदे चार ककियां दा संग नहीं करना बामन बाणिया बख्शी मुंशी ते बालतन बाल जिहड़ा बालक है इन्हां चार बब्बियां तों वी सुचेत रहना इन्हां दा संग नहीं करना है।
चार ककार संग ने करे
अगे पातशाह कहन लगे चार कके हन हुण इन्हां चार ककियां तों सुचेत करदे ने कि इन्हां दा संग वी सिख ने नहीं करना है।
जे नर करे नरक में परे
जे कोई इन्हां दा संग करेगा ਉਹ ਨਰਕਾਂ ਦੇ ਵਿੱਚ ਪਵੇਗਾ ਉਹ ਨਰਕਾਂ ਦੀ ਅੱਗ ਦੇ ਵਿੱਚ ਸੜੇਗਾ ਜਿਹਨਾਂ ਚਾਰ ਕੱਕਿਆਂ ਵਾਲਿਆਂ ਦਾ ਕੋਈ ਸੰਗ ਕਰੇਗਾ।
ਕਾਮੀ ਕਪਟੀ ਕਲਹੀ ਕੂਰ
ਕਾਮੀ ਹਨ ਕਾਮ ਬਿਰਤੀ ਵਾਲੇ ਕਪਟੀ ਹਨ ਜਿਹੜੇ ਹਿਰਦੇ ਅੰਦਰ ਕਪਟ ਰੱਖਦੇ ਨੇ ਕਲਹੀ ਜਿਹੜੇ ਕਲੇਸ਼ ਕਰਨ ਵਾਲੇ ਨੇ ਕੂਰ ਜਿਹੜੇ ਝੂਠ ਬੋਲਣ ਵਾਲੇ ਨੇ ਇਹ ਚਾਰ ਕੱਕੇ ਨੇ ਇਹਨਾਂ ਚਾਰ ਕੱਕਿਆਂ ਤੋਂ ਵੀ ਗੁਰੂ ਸਾਹਿਬ ਜੀ ਸੁਚੇਤ ਕਰਦੇ ਹਨ।
ਇਨਕੋ ਜਾਣ ਰਹੇ ਨਿਤ ਦੂਰ
ਇਹਨਾਂ ਦੇ ਬਾਬਤ ਜਾਣ ਕਰਕੇ ਨਿਤ ਦੂਰ ਇਹਨਾਂ ਤੋਂ ਵੀ ਹਰ ਵੇਲੇ ਦੂਰ ਰਹਿਣਾ ਇਹਨਾਂ ਦੇ ਨੇੜੇ ਨਹੀਂ ਜਾਣਾ ਇਹਨਾਂ ਦਾ ਸੰਗ ਨਹੀਂ ਕਰਨਾ ਇਹਨਾਂ ਚਾਰ ਕੱਕਿਆਂ ਤੋਂ ਵੀ ਸੁਚੇਤ ਹੋ ਕੇ ਸਿੱਖ ਨੇ ਰਹਿਣਾ ਹੈ।
ਇਮਕੈ ਕਲਗੀ ਧਰ ਉੱਠ ਖਰੇ
ਇਉਂ ਸਤਿਗੁਰੂ ਪਾਤਸ਼ਾਹ ਜੀ ਨੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਸਮਝਾਇਆ ਜਦੋਂ ਹੁਣ ਸੁਨਿਆਰੇ ਦਾ ਇਹ ਸਾਰਿਆਂ ਦੇ ਸਾਹਮਣੇ ਪ੍ਰਗਟ ਕੀਤਾ ਪਾ ਜੋ ਘਾੜਿਆ ਜਿਹੜਾ ਕਹਿੰਦਾ ਸੀ ਕਿਸੇ ਪ੍ਰਕਾਰ ਦਾ ਕੋਈ ਐਬ ਨਹੀਂ ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸਾਹਮਣੇ ਸਾਰਿਆਂ ਦੇ ਉਜਾਗਰ ਕੀਤਾ ਤੇ ਹੁਣ ਨੀਵੀ ਪਾ ਕੇ ਖੜਾ ਤੇ ਫਿਰ ਸਾਹਿਬ ਜੀ ਸੁਚੇਤ ਕਰਦੇ ਨੇ ਕਿ ਚਾਰ ਸੱਸੇ ਨੇ ਇਹਨਾਂ ਤੋਂ ਸਿੱਖ ਨੇ ਸੁਚੇਤ ਰਹਿਣਾ ਹੈ। ਫਿਰ ਅੱਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਜਿਹੜੇ ਚਾਰ ਕੱਕੇ ਨੇ ਇਹਨਾਂ ਤੋਂ ਸੁਚੇਤ ਰਹਿਣਾ ਚਾਰ ਕੱਕਿਆਂ ਤੋਂ ਬਾਅਦ ਚਾਰ ਬੱਬੇ ਨੇ ਇਹਨਾਂ ਤੋਂ ਸੁਚੇਤ ਰਹਿਣਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਕਿਹਾ ਚਾਰ ਜਿਹੜੇ ਕਪਟੀ ਜਿਹੜੇ ਨੇ ਕਾਮੀ ਨੇ ਕਲੇਸ਼ੀ ਨੇ ਝੂਠ ਬੋਲਣ ਵਾਲੇ ਨੇ ਇਹਨਾਂ ਤੋਂ ਵੀ ਸੁਚੇਤ ਹੋ ਕੇ ਰਹਿਣ। ਉਹ ਪਾਵਨ ਉਪਦੇਸ਼ ਦੇ ਕਰਕੇ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਜੀ ਸੁਚੇਤ ਕੀਤਾ। ਇਉਂ ਸਤਿਗੁਰੂ ਪਾਤਸ਼ਾਹ ਜੀ ਨੇ ਦੀਵਾਨ ਦੀ ਸਮਾਪਤੀ ਕੀਤੀ। ਸਾਹਿਬ ਜੀ ਉੱਠੇ ਹਨ ਆਪਣੇ ਆਸਣ ਤੋਂ।
ਸੁੰਦਰ ਮੰਦਰ ਮੈਂ ਚੱਲ ਬਰੇ
ਸੋਹਣੇ ਸੁੰਦਰ ਮਹਿਲਾਂ ਦੇ ਵਿੱਚ ਸਾਹਿਬ ਸਤਿਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਪ੍ਰਵੇਸ਼ ਕਰ ਗਏ ਹਨ।
ਸਿੱਖੇ ਆਪਣੇ ਥਾਨ ਸਿਧਾਰੇ
ਜਿਹਨੇ ਸਿੱਖ ਸੰਗਤਾਂ ਸਨ ਉਹ ਆਪੋ ਆਪਣੇ ਘਰਾਂ ਵੱਲ ਸਾਰਿਆਂ ਨੇ ਚਾਲੇ ਪਾਏ ਹਨ।
ਗੁਰੂ ਕਰਮ ਕੋ ਹਿਰਦੈ ਵਿਚਾਰੇ
ਜੋ ਗੁਰੂ ਕਰਮ ਹੈ ਜੋ ਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਉਹਨੂੰ ਹਿਰਦੇ ਦੇ ਵਿੱਚ ਵਿਚਾਰਦੇ ਹਨ ਚਿਤਾਰਦੇ ਹਨ।
ਬਹੁਰ ਇੱਕ ਦਿਨ ਸਭਾ ਮਝਾਰੇ
ਫਿਰ ਇੱਕ ਦਿਨ ਸਤਿਗੁਰੂ ਸਾਹਿਬ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਦਾ ਦੀਵਾਨ ਸਜਿਆ ਸੋਹਣਾ ਸੁੰਦਰ ਦੀਵਾਨ ਸਜਿਆ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਣਾਂ ਤੇ ਸੁਭਾਏ ਮਨੋ ਕੇ ਦਰਸ਼ਨ ਬਖਸ਼ ਰਹੇ ਹਨ।
ਗੁਰ ਬੈਠੇ ਸੇਵਕ ਪਰਵਾਰੇ
ਗੁਰੂ ਸਾਹਿਬ ਜੀ ਆਪਣੇ ਸਿੱਖ ਸੇਵਕ ਪਰਿਵਾਰ ਦੇ ਸਮੇਤ ਬੈਠੇ ਨੇ। ਸੰਗਤ ਜਿੰਨੀ ਵੀ ਗੁਰੂ ਕਾ ਪਰਿਵਾਰ ਹੈ ਜਿੰਨੀਆਂ ਸਿੱਖ ਸੰਗਤਾਂ ਪਰਿਵਾਰ ਦੇ ਸਮੇਤ ਸਤਿਗੁਰੂ ਪਾਤਸ਼ਾਹ ਜੀ ਆਪਣੇ ਪਰਿਵਾਰ ਦੇ ਵਿੱਚ ਬੈਠੇ ਹੋਏ ਹਨ ਆਸਣਾਂ ਤੇ।
ਬੋਲਿਓ ਇੱਕ ਸਿੱਖ ਤਿਸ ਕਾਲਾ
ਉਸ ਵਕਤ ਇੱਕ ਸਿੱਖ ਉੱਠਿਆ ਦੋਵੇਂ ਹੱਥ ਜੋੜ ਕੇ ਬੋਲਿਆ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗਾ
ਭੌਜਲ ਤਰ ਬੇ ਯਤਨ ਸੁਖਾਲਾ
ਸਤਿਗੁਰੂ ਪਾਤਸ਼ਾਹ ਜੀ ਇਸ ਭੌਜਨ ਨੂੰ ਤਰਨ ਦਾ ਜਿਹੜਾ ਸੁਖਾਲਾ ਯਤਨ ਹੈ ਸੌਖੇ ਸੁਖੈਨ ਤਰੀਕੇ ਨਾਲ ਕਿਵੇਂ ਤਰ ਸਕੀਦਾ ਹੈ।
ਸਤਿਗੁਰ ਜੀ ਤੁਮ ਕਰੋ ਉਚਾਰਨ
ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਇਹਦੇ ਬਾਬਤ ਵੀ ਜ਼ਰੂਰ ਦੱਸੋ। ਜਿਹੜਾ ਸੰਸਾਰ ਸਾਗਰ ਬੜਾ ਬਿਖਮ ਹੈ ਜਿਹਨੂੰ ਤਰਨਾ ਬਹੁਤ ਕਠਿਨ ਹੈ ਅਤੇ ਇਹਦੇ ਬਾਬਤ ਦੱਸੋ ਕਿ ਇਹਨੂੰ ਸੌਖੇ ਤਰੀਕੇ ਨਾਲ ਕਿਵੇਂ ਤਰਿਆ ਜਾ ਸਕਦਾ ਸੌਖਿਆਂ ਇਹਨੂੰ ਕਿਵੇਂ ਪਾਰ ਕੀਤਾ ਜਾ ਸਕਦਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਆਪਣਾ ਪਾਵਨ ਉਪਦੇਸ਼ ਦੇ ਕਰਕੇ ਸਮਝਾਉਣਾ ਕਰੋ।
जिस को सुन सिख कर है धारण,
जिसन सुन के आप जी दे सारे सिख हिरदे विच धारण कर लैन, ओ उपदेश बख्शो जिस सुखैन जतन नाले संसार सागर नू तर जाइए, जिस उपदेश नू सुन के सारे सिख अपने हिरदियां दे विच वसा लैन।
शास्त्रान के पंडित जेई,
शास्त्रान दे जिन्ने भी पंडित ने जड़े विद्वान ने ओ पंडित जन हन,
मार्ग बिखम बतावे तेई,
ओ ता कहंदे ने के बड़ा बिखम मार्ग, इस संसार सागर नू तरना बहुत कठिन है, इनू तरिया नहीं जा सकता, जेडे वेदा दे ज्ञाता ने वेदा दे पढ़न वाले विद्वान ने पंडित जन ने ओ ता कहंदे के बहुत औखा बहुत कठिन है संसार सागर नू तरना।
सुनत सभा में कयो कृपाला,
जदों इस प्रकार दे नाल हुण सिखां ने बेनती करके संसार सागर नू सुखैन तरीके नाल तरन दा उपदेश जदों गुरु साहब जी कोलो जानना चाहिया, बेनती कीती है, इन्हां दी बेनती सुन के किवें गुरु साहब जी अपना पावन उपदेश बख्श करके समझाउंदे ने, आप जी अगलेरे प्रकरण अंदर सरवण करोगे। समय दे लिहाज नाल इत्थे ही प्रकरण नू संकोचदे हां। सतगुरु पातशाह जी दा महान श्रेष्ठ सुजस वर्णन करदिया हुईया बेअंत भुलां दी खिमा करनी, गुरु पातशाह गुरु की संगत बख्शन योग है, भुलां ना चितारनिया सीस बख्शनी, सतगुरु पातशाह अगेली सुमत प्रदान करन। वाहिगुरु 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 वाहिगुरु
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 हे अच्युत हे पार ब्रह्म
अविनाशी अगनास,
हे पूरण हे सर्वमय
पंजन गुणतास,
हे संग हे निरंकार
निर्गुण सब टेक,
हे गोविंद हे गुण निधान
जाके सदा विवेक,
हे अपरंपर हर हरे
है पियो अनहार,
हे संत का सदा संग
धारा आधार,
हे ठाकुर हौ दास रो
मैं निर्गुण गुण नहीं कोई,
नानक दी जन नाम दान
राखो ही है परोई,
आए प्रभ शरणागति
कृपा निध दयाल,
एक अखर हर मन बस्त
नानक होत निहाल,
वाहिगुरु नाम जहाज है
चढ़े सो तेरे पार,
शरदा कर सेवा दे
पारी उतार नहार,
वाहिगुरु नाम जहाज है
चढ़े सो तेरे पार,
जो शरदा कर सेवा दे
और पारी उतार नहार।
वाहिगुरु जी का खालसा, वाहे गुरु जी की फतेह।